एके ओंकार सतनाम करता पुरुष निरपार निर्वैर अकाल मूरत अजूनी सैपं गुर प्रसाद जप आद सच जुगाद सच हैपी सच नानक हो से पी सच चकर चहन अर भरन जात अर पात नहन जेहे रूप रंग अर रेख पेख को कहना सकत केह अचल मूरत अनुपौ प्रकाश अम तो जिक जाय कोट इंद्र इंद्राण सह सहान गणज त्रिपवन महीप सुर नर असुर नेत नेत बंतरण कहत तव सर्व नाम कथे कवन कर्म नाम वर्णत सुमत मोख उचरा शास्त्र खट पेंग गिरन चढ़ जाए अंध लख बदरो सुने जाओ काल कृपा कराए कहां बुद्ध प्रभ तुष हमारे वर्ण सक महिमान जो तुहारी हम ना सकत कर सिफत तुम्हारी आप ले हो तुम कथा सुधारी जेता जियो पिंड सब तेरा तू अंतर जामे पुरख भगवान दासन दास कहे जन नानक जे हा तू कराए हैं ते हाँ करे वख्यान बेशुमार अथह अगणत अतोला ज्यों बुलावो हो त्यों नानक दास बोले तन तन श्री गुरु ग्रंथ साहिब जी महाराज सतगुरां दी पावन हजूरी सतगुरां दे पवित्र चरणां दे नाल जुड़ बैठी साध संगत सत संगी जनों ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਸਰਬੱਤ ਸੰਗਤਾਂ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬਾਂ ਦੀ ਅਪਾਰ ਬਖਸ਼ਿਸ਼ ਹੋਈ ਹੈ ਅੰਮ੍ਰਿਤ ਵੇਲੇ ਤੋਂ ਅਸੀਂ ਸਾਰੇ ਅੰਮ੍ਰਿਤਮਈ ਬਾਣੀ ਸਰਵਣ ਕਰਦੇ ਆ ਰਹੇ ਹਾਂ। ਬਹੁਤ ਵੱਡੀ ਰਹਿਮਤ ਹੋਵੇ ਪਾਤਸ਼ਾਹ ਦੀ ਯਾਦ ਵਿੱਚ ਜੁੜਿਆ ਜਾਂਦਾ, ਆਰਾਧਨਾ ਕੀਤੀ ਜਾਂਦੀ ਹੈ। ਗੁਰੂ ਸਾਹਿਬ ਜੀ ਦਾ ਹੁਕਮ ਹੈ, ਗੁਰਪੂਰਾ ਜਿਨ ਸਿਮਰਿਆ ਸੇਈ ਭਏ ਨਿਹਾਲ, ਜਿਨ੍ਹਾਂ ਨੇ ਸਿਮਰਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਰਸਨਾ ਤੋਂ ਬਚਨ ਕਰਦੇ ਨੇ। ਦੁਨੀਆਂ ਦੇ ਵਿੱਚ ਰਹਿੰਦਿਆਂ ਮਨੁੱਖ ਉਹ ਨਿਹਾਲ ਹੋ ਗਿਆ, ਪ੍ਰਸੰਨ ਹੋ ਗਿਆ, ਉਹਦੇ ਉੱਤੇ ਗੁਰੂ ਪਾਤਸ਼ਾਹ ਜੀ ਦੀ ਰਹਿਮਤ ਹੋ ਗਈ ਹੈ। ਰਹਿਮਤ ਦੇ ਪਾਤਰ ਬਣਨ ਵਾਸਤੇ ਗੁਰੂ ਦੀ ਬਾਣੀ ਨੇ ਸਾਨੂੰ ਉਪਦੇਸ਼ ਦਿੱਤਾ, ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਤਜਾਵੋ, ਇਨ੍ਹਾਂ ਸਾਰੇ ਔਗਣਾਂ ਤੋਂ ਅਗਰ ਬਚ ਜਾਵੇ ਮਨੁੱਖ ਤੇ ਮੁਰਾਦ ਝੋਲੀ ਦੇ ਵਿੱਚ ਪੈ ਜਾਏਗੀ, ਗੁਰੂ ਦੀ ਰਹਿਮਤ ਹੋ ਜਾਏਗੀ। ਇਨ੍ਹਾਂ ਪੰਜਾਂ ਦੇ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਨਿੰਦਿਆ, ਸਭ ਤੋਂ ਵੱਡਾ ਔਗਣ ਹੈ ਨਿੰਦਿਆ। ਸਾਧ ਸੰਗਤ, ਅਸੀਂ ਰੋਜ ਸਤਿਗੁਰਾਂ ਦੇ ਹਜ਼ੂਰ ਅਰਦਾਸ ਦੇ ਵਿੱਚ ਜੁੜਦੇ ਹਾਂ, ਗੁਰਦੁਆਰਿਆਂ ਦੇ ਵਿੱਚ ਪਹੁੰਚ ਕੇ ਘਰਾਂ ਦੇ ਵਿੱਚ ਵੀ ਜਦੋਂ ਅਸੀਂ ਬੈਠ ਕੇ ਗੁਟਕਾ ਫੜ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਨੂੰ ਪੜ੍ਹਦੇ ਹਾਂ ਤੇ ਅਰਦਾਸ ਕਰਦੇ ਹਾਂ, ਅਰਦਾਸੇ ਦੇ ਵਿੱਚ ਰੋਜ ਬਚਨ ਆਉਂਦਾ, ਸੱਚੇ ਪਾਤਸ਼ਾਹ ਜਿਨ੍ਹਾਂ ਨੇ ਆਪ ਜੀ ਦਾ ਨਾਮ ਜਪਿਆ, ਵੰਡ ਕੇ ਛਕਿਆ, ਵੇਖ ਕੇ ਅਣਡਿੱਠ ਕੀਤਾ, ਇਹ ਤਿੰਨ ਬਚਨ ਸਾਡਿਆਂ ਕੰਨਾਂ ਦੇ ਵਿੱਚ ਰੋਜ਼ ਪੈਂਦੇ ਨੇ। ਜਿਨ੍ਹਾਂ ਨੇ ਨਾਮ ਜਪਿਆ, ਵੰਡ ਕੇ ਛਕਿਆ ਤੇ ਵੇਖ ਕੇ ਅਣਡਿੱਠ ਕੀਤਾ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਸਾਹਿਬ ਬੋਲਣਾ ਜੀ, ਸ੍ਰੀ ਵਾਹਿਗੁਰੂ। ਹਰ ਗ੍ਰੰਥੀ ਸਿੰਘ ਸੰਬੋਧਨ ਕਰ ਰਿਹਾ ਹੁੰਦਾ ਹੈ ਸਾਧ ਸੰਗਤ ਨੂੰ, ਆਪਣੇ ਫਰਜ਼ ਨੂੰ ਪੂਰਿਆਂ ਕਰਦਿਆਂ ਗ੍ਰੰਥੀ ਸਿੰਘ ਕਹਿ ਰਿਹਾ ਹੁੰਦਾ ਹੈ, ਧਿਆਨ ਗੁਰੂ ਦੇ ਚਰਨਾਂ ਦੇ ਨਾਲ ਜੋੜ ਕੇ ਉਚਾਰਨ ਕਰੋ ਵਾਹਿਗੁਰੂ। ਉਹਨਾਂ ਦੇ ਬਾਰੇ ਦੇ ਵਿੱਚ ਇਹ ਰੋਜ਼ਾਨਾ ਬਚਨ ਆਉਂਦਾ, ਜਿਨ੍ਹਾਂ ਨੇ ਨਾਮ ਜਪਿਆ, ਵੰਡ ਕੇ ਛਕਿਆ ਤੇ ਵੇਖ ਕੇ ਅਣਡਿੱਠ ਕੀਤਾ। ਵੇਖ ਕੇ ਅਣਡਿੱਠ ਕਰਨਾ ਬੜਾ ਔਖਾ, ਅਸੀਂ ਤੇ ਕਿਸੇ ਦਾ ਔਗਣ ਵੇਖ ਲਈਏ ਸਾਡੀ ਤੇ ਫਿਰ ਜ਼ਬਾਨ ਹੀ ਨਹੀਂ ਨਾ ਰੁਕਦੀ। ਅਸੀਂ ਉਧਰ ਉਂਗਲਾਂ ਪਠਾਉਣੀਆਂ ਸ਼ੁਰੂ ਕਰ ਦਿੰਨੇ ਆ। ਇਸ ਆਦਮੀ ਨੂੰ ਮੈਂ ਫਲਾਣੇ ਥਾਂ ਵੇਖਿਆ, ਇਹ ਕੰਮ ਕਰਦਾ ਜਾ ਰਿਹਾ ਸੀ ਉੱਥੇ, ਕਈ ਵਾਰੀ ਅਸੀਂ ਈਰ ਖਾਲੂ ਬਣ ਜਾਂਦੇ ਹਾਂ, ਸ਼ਾਇਦ ਦੂਸਰੇ ਦਾ ਉਗਣ ਦੁਨੀਆਂ ਦੇ ਸਾਹਮਣੇ ਯਾਰ ਕਰਕੇ ਤੇ ਸ਼ਾਇਦ ਮੈਂ ਚੰਗਾ ਬਣ ਜਾਵਾਂ, ਫਿਰ ਵੀ ਬਣਿਆ ਨਹੀਂ ਜਾਂਦਾ ਸਾਧ ਸੰਗਤ। ਚੰਗਾ ਬਣਨਾ ਬੜਾ ਔਖਾ, ਪੰਥ ਦੀ ਮਹਾਨ ਹਸਤੀ ਹੋਈ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ, ਜਿਨ੍ਹਾਂ ਨੇ ਆਪਣੀਆਂ ਵਾਰਾਂ ਦੇ ਵਿੱਚ ਬਚਨ ਕਰ ਦਿੱਤਾ, ਸਾਧ ਕਰਮ ਜੇ ਪੁਰਖ ਕਮਾਵੇ ਨਾਮ ਦੇਵਤਾ ਜਗਤ ਕਹਾਵੇ। ਚੰਗਾ ਬਣਨ ਵਾਸਤੇ ਆਪਣੇ ਆਪ ਨੂੰ ਚੰਗਾ ਕਹਾਉਣ ਦੀ ਜ਼ਰੂਰਤ ਨਹੀਂ ਪੈਣੀ। ਭਾਈ ਗੁਰਦਾਸ ਜੀ ਕਹਿੰਦੇ ਨੇ ਜਿਸ ਵੇਲੇ ਸਾਧੂਆਂ ਵਾਲੇ ਕਰਮ ਕਰਨੇ ਸ਼ੁਰੂ ਕਰ ਦੇਵੇਗਾ ਨਾ, ਚੰਗਾ ਕਰਮ ਸ਼ੁਰੂ ਕਰ ਦਿੱਤਾ ਤੇ ਦੁਨੀਆਂ ਦੇ ਲੋਕਾਂ ਨੇ ਤੇ ਆਪਣੇ ਆਪ ਹੀ ਉਹਨੂੰ ਦੇਵਤਾ ਕਹਿਣਾ ਸ਼ੁਰੂ ਕਰ ਦੇਣਾ। ਆਪਣੇ ਆਪ ਦੀ ਪ੍ਰਦਰਸ਼ਨੀ ਨਹੀਂ ਕਰਨੀ ਪੈਣੀ, ਮੈਂ ਬੜਾ ਚੰਗਾ ਮੈਨੂੰ ਚੰਗਾ ਆਖਿਆ ਕਰੋ ਜੀ ਨਾ। ਗੁਰੂ ਅਰਜਨ ਦੇਵ ਜੀ ਮਹਾਰਾਜ ਮਾਝ ਰਾਗ ਦੇ ਅੰਦਰ 12 ਮਹਾਂ ਦੇ ਅੰਦਰ ਬਚਨ ਕੀਤਾ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਸੱਚਾਈ ਦੇ ਰਾਹ ਤੇ ਚੱਲ ਕੇ ਤੇ ਵੇਖ, ਤੇਰੀ ਉਸਤਤ ਸਾਰਾ ਜਹਾਨ ਕਰੇਗਾ, ਸਾਰੀ ਦੁਨੀਆ ਤੇਰੀ ਸਿਫਤ ਕਰੇਗੀ, ਸਾਰਾ ਸੰਸਾਰ ਤੇਰੀ ਸੋਭਾ ਕਰੇਗਾ। ਸਾਧੂ ਚੰਗਾ ਕਰਮ ਜਿਸ ਵੇਲੇ ਕਰਨਾ ਸ਼ੁਰੂ ਕਰ ਦਿੱਤਾ, ਸਾਧੂ ਕਿਸੇ ਚੋਲਾ ਧਾਰੀ ਨੂੰ ਨਹੀਂ ਕਿਹਾ ਜਾਂਦਾ ਜਿਨ੍ਹੇ ਲੰਬਾ ਚੋਲਾ ਪਾਇਆ ਹੋਵੇ, 3-4 ਮਾਲਾ ਗਲ ਚ ਪਾਈਆਂ ਹੋਣ, ਦਾਸ ਵਾਂਗੂ ਗੋਲ ਪੱਗ ਬੱਧੀ ਹੋਵੇ ਸਿਰ ਤੇ, ਇਹ ਤੇ ਇੱਕ ਲਿਬਾਸ ਹੈ ਸਾਧ ਸੰਗਤ। ਦੂਰੋਂ ਦਿਸ ਪੈਂਦਾ ਇਹ ਮਨੁੱਖ ਕਿਹੜੀ ਸ਼੍ਰੇਣੀ ਦਾ ਹੋ ਸਕਦਾ ਭਲਾ। ਸਾਧ ਸੰਗਤ ਗ੍ਰੰਥੀ ਸਿੰਘ ਨੇ ਇਹ ਵਸਤਰ ਪਾਏ ਹੁੰਦੇ ਨੇ ਤੇ ਦੂਰੋਂ ਸੰਗਤਾਂ ਦੇ ਹੱਥ ਜੁੜ ਜਾਂਦੇ ਨੇ, ਸਿਰ ਝੁਕਦਾ ਹੁੰਦਾ, ਸੱਚੇ ਪਾਤਸ਼ਾਹ ਦੇ ਵਜ਼ੀਰ ਤੁਰੇ ਆਉਂਦੇ ਨੇ। ਇਹ ਲਿਬਾਸ ਤੋਂ ਹੀ ਪਤਾ ਲੱਗਦਾ ਨਾ, ਉਹ ਗੱਲ ਤੇ ਬਾਅਦ ਦੀ ਹੈ ਨਾ, ਅੰਦਰ ਕੀ ਹੈ। ਮਹਾਂਪੁਰਸ਼ ਬਾਬਾ ਜਰਨੈਲ ਸਿੰਘ ਜੀ ਦਮਦਮੀ ਟਕਸਾਲ ਦੇ 14ਵੇਂ ਜਥੇਦਾਰ ਮਹਾਂਪੁਰਸ਼ ਕਿਹਾ ਕਰਦੇ ਸੀ, ਖਾਲਸਾ ਜੀ ਜੇ ਬਾਣਾ ਪਾਇਆ ਤੇ ਉਹਦੇ ਨਾਲ ਨਾਲ ਬਾਣੀ ਦਾ ਹੋਣਾ ਬੜਾ ਜ਼ਰੂਰੀ ਹੈ। ਇਸ ਕਰਕੇ ਸਾਧ ਸੰਗਤ ਵੇਖ ਕੇ ਅਣਡਿੱਠ ਕੀਤਾ, ਜਿਨ੍ਹਾਂ ਨੇ ਕਿਸੇ ਦੇ ਔਗਣ ਨੂੰ ਵੇਖ ਕੇ ਅਣਡਿੱਠ ਕਰ ਛੱਡਿਆ, ਚਿਤਾਰਿਆ ਨਹੀਂ, ਉਹਨਾਂ ਨੂੰ ਵੀ ਭਲਿਆਂ ਦੇ ਵਿੱਚ ਗਿਣਿਆ ਗਿਆ। ਇਸੇ ਕਰਕੇ ਉਹਨਾਂ ਦੀ ਗਿਣਤੀ ਰੋਜ਼ ਆ ਜਾਂਦੀ ਅਰਦਾਸੇ ਦੇ ਵਿੱਚ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ। ਈਰ ਖਾਲੂ ਮਨੁੱਖ ਜਿਸ ਵੇਲੇ ਕਿਸੇ ਦੇ ਔਗਣ ਨੂੰ ਚਿਤਾਰਦਾ, ਉਂਗਲੀ ਉਠਾਉਂਦਾ, ਉਹ ਭੁੱਲ ਜਾਂਦਾ ਉਸ ਵੇਲੇ ਜਿਸ ਵੇਲੇ ਆਪਾਂ ਕਿਸੇ ਵਾਲਾ ਇੱਦਾਂ ਉਂਗਲੀ ਕਰੀਏ ਨਾ, ਇਹ ਬੰਦਾ ਮੈਂ ਫਲਾਣੇ ਥਾਂ ਵੇਖਿਆ, ਸਾਧ ਸੰਗਤ ਆ ਤਿੰਨ ਉਂਗਲਾਂ ਇੱਧਰ ਨੂੰ ਤੁਰੀਆਂ ਆਉਂਦੀਆਂ ਨੇ, ਆ ਇੱਕ ਹੀ ਆ ਨਾ ਉਧਰ ਜਿਹੜੀ ਇਸ਼ਾਰਾ ਦੇ ਰਹੀ ਏ, ਤਿੰਨ ਇਹਦੇ ਵੱਲ ਇਸ਼ਾਰਾ ਦਿੰਦੀਆਂ ਨੇ ਵੀ ਤੂੰ ਕਿੰਨਾ ਕੁ ਚੰਗਾ ਜਿਹੜਾ ਦੂਸਰੇ ਨੂੰ ਗੁਨਾਹਗਾਰ ਕਰਦਾ ਜਾ ਰਿਹਾ, ਕਿਸੇ ਦਾ ਉਗਣ ਵੇਖ ਕੇ ਤੇ ਚਿਤਾਰਦਾ ਜਾ ਰਿਹਾ। ਬਲਿਹਾਰ ਜਾਈਏ ਬਾਜਾਂ ਵਾਲੇ ਗੁਰੂ ਤੋਂ, ਦਸ਼ਮੇਸ਼ ਪਿਤਾ ਤੋਂ, ਕਲਗੀਧਰ ਪਾਤਸ਼ਾਹ ਜੀ ਤੋਂ ਸਦਕੇ ਜਾਈਏ, ਹੁਸ਼ਿਆਰਪੁਰ ਦਾ ਚਕਲਾ ਤੇ ਜਿੱਥੇ ਬਾਪੂ ਸਾਰੀ ਰਾਤ ਖਲੋਤਾ ਰਿਹਾ ਚੌਂਕੀਦਾਰ ਬਣ ਕੇ, ਭਾਈ ਜੋਗਾ ਸਿੰਘ ਜੀ ਦੇ ਨਾਲ ਵਾਅਦਾ ਕੀਤਾ ਸੀ ਨਾ, ਜੋਗਾ ਸਿਆਂ ਜੇ ਤੂੰ ਸਾਡੇ ਜੋਗਾ ਹੋ ਗਿਆ ਤੇ ਅਸੀਂ ਫਿਰ ਤੇਰੇ ਜੋਗੇ ਹੋ ਚੁੱਕੇ ਹਾਂ। ਬਾਜਾਂ ਵਾਲੇ ਗੁਰੂ ਨੇ ਤੇ ਨਹੀਂ ਨਾ ਸੋਚਿਆ ਵੀ ਇਸ ਵੇਲੇ ਵੇਸ਼ਿਆ ਦੇ ਦਰਵਾਜ਼ੇ ਦੇ ਵਿੱਚ ਖਲੋਤਾ ਚੌਂਕੀਦਾਰ ਬਣ ਕੇ ਜੇ ਕਿਸੇ ਨੇ ਵੇਖ ਲਿਆ ਤੇ ਕੀ ਕਹੇਗਾ। ਆਹਾ, ਸਤਿਗੁਰੂ ਜੀ ਕਹਿੰਦੇ ਨੇ ਅਰਦਾਸੇ ਦੇ ਵਿੱਚ ਰੋਜ਼ ਬਲਿਹਾਰ ਜਾਈਏ ਸਦਕੇ ਜਾਈਏ, ਉਹਨਾਂ ਮਨੁੱਖਾਂ ਬਾਰੇ ਜ਼ਿਕਰ ਆਉਂਦਾ ਜਿਨ੍ਹਾਂ ਨੇ ਵੇਖ ਕੇ ਅਣਡਿੱਟ ਕੀਤਾ। ਬੜਾ ਔਖਾ ਕਿਸੇ ਦਾ ਉਗਣ ਵੇਖ ਕੇ ਚੁੱਪ ਕਰ ਜਾਣਾ, ਵੇਖ ਕੇ ਅਣਡਿੱਟ ਕਰ ਦੇਣਾ ਬੜਾ ਔਖਾ। ਸਤਿਗੁਰੂ ਸਾਰੀ ਰਾਤ ਉੱਥੇ ਖਲੋਤਾ ਰਿਹਾ। ਪਹਿਲੇ ਪਹਿਰ ਦੇ ਵਿੱਚ ਆਇਆ ਜੋਗਾ ਸਿੰਘ ਤੇ ਚੌਂਕੀਦਾਰ ਨੇ ਆਖਿਆ ਅਜੇ ਭਾਈ ਟਾਈਮ ਨਹੀਂ ਹੋਇਆ। ਦੂਜਾ ਪਹਿਰ ਰਾਤ ਦਾ ਗੁਜ਼ਰ ਗਿਆ, ਫੇਰ ਆ ਗਿਆ। ਤੀਜਾ ਪਹਿਰ ਗੁਜ਼ਰ ਗਿਆ ਤੇ ਫੇਰ ਆ ਗਿਆ ਜੋਗਾ ਸਿੰਘ। ਪਹਿਰੇਦਾਰ ਨੇ ਆਖਿਆ ਭਾਈ ਅਜੇ ਤੇਰਾ ਟਾਈਮ ਨਹੀਂ, ਸਦਕੇ ਜਾਈਏ। ਜਦੋਂ ਚੌਥਾ ਪਹਿਰ ਹੋ ਗਿਆ ਫੇਰ ਆ ਗਿਆ ਤੇ ਕਹਿ ਦਿੱਤਾ ਨਾ ਚੌਥੇ ਪਹਿਰ ਸੁਬਹ ਕੇ ਸੁਰਤਿਆਂ ਉਪਜੇ ਚਾਓ। ਜਦੋਂ ਚੌਥਾ ਪਹਿਰ ਆਰੰਭ ਹੋ ਜਾਂਦਾ, ਅੰਮ੍ਰਿਤ ਵੇਲਾ ਹੋ ਜਾਂਦਾ, ਵੱਡਾ ਬਾਪੂ ਗੁਰੂ ਨਾਨਕ ਕਹਿੰਦਾ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਸਾਧ ਸੰਗਤ, ਅੰਮ੍ਰਿਤ ਵੇਲਾ ਸਾਹਿਬਾਂ ਦੀਆਂ ਵਡਿਆਈਆਂ ਵਿਚਾਰਨ ਦਾ ਸਮਾਂ ਹੋਇਆ ਕਰਦਾ। ਉਸ ਵੇਲੇ ਪਹਿਰੇਦਾਰ ਨੇ ਆਖਿਆ ਭਾਈ ਹੋਸ਼ ਕਰ ਕਿੱਥੇ ਫਿਰਦਾ, ਸਮਾਂ ਦੇਖ ਇਸ ਵੇਲੇ ਕੀ ਹੋ ਗਿਆ। ਉਸ ਵੇਲੇ ਫਿਰ ਲਾਂਤਾ ਪਾਉਂਦਾ ਆਪਣੇ ਉੱਤੇ ਤੇ ਜੋਗਾ ਸਿੰਘ ਵਾਪਸ ਪਰਤਿਆ। ਬੜਾ ਔਖਾ ਸਾਧ ਸੰਗਤ ਕਿਸੇ ਦੇ ਔਗਣ ਨੂੰ ਵੇਖ ਕੇ ਤੇ ਅਣਡਿੱਠ ਕਰ ਦੇਣਾ। ਈਰ ਖਾਲੂ ਮਨੁੱਖ ਬੋਲਦਾ ਜਾਏਗਾ, ਕਿਸੇ ਦੇ ਵੀ ਔਗਣ ਨੂੰ ਵੇਖ ਕੇ ਤੇ ਉਛਾਲੇਗਾ, ਬੜਾ ਔਖਾ। ਇਹਨੂੰ ਹੀ ਨਿੰਦਿਆ ਕਿਹਾ ਜਾਂਦਾ ਸਾਧ ਸੰਗਤ। ਕੱਲ ਬਚਨ ਚੱਲ ਰਿਹਾ ਸੀ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਹਿ ਦਿੱਤਾ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਕਿਸੇ ਦੀ ਵੀ ਨਿੰਦਿਆ ਮਨੁੱਖ ਕਰਦਾ ਬਾਰ ਬਾਰ ਜਨਮ ਲੈਣਾ ਪਏਗਾ, ਮਰਨਾ ਪਏਗਾ। ਭਗਤ ਕਬੀਰ ਸਾਹਿਬ ਜੀ ਗੌੜੀ ਰਾਗ ਦੇ ਵਿੱਚ ਬਚਨ ਕੀਤਾ, ਕਹਿੰਦੇ ਨੇ ਕਬੀਰ ਸਾਹਿਬ ਜੀ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਨਿੰਦਿਆ ਕਰਨ ਵਾਲਿਓ ਨਿੰਦਿਆ ਕਰੋ ਬੇਸ਼ੱਕ ਕਰੋ, ਮੇਰੀ ਨਿੰਦਿਆ ਕਰਦੇ ਜਾਓ ਬੇਸ਼ੱਕ। ਨਿੰਦਾ ਜਨ ਕੋ ਖਰੀ ਪਿਆਰੀ, ਜਾਨ ਕਹਿੰਦੇ ਨੇ ਜਿਹੜਾ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ ਸੇਵਕ, ਜਨ ਸੇਵਕ ਨੂੰ ਕਹਿੰਦੇ ਨੇ। ਕਬੀਰ ਸਾਹਿਬ ਜੀ ਕਹਿੰਦੇ ਨੇ ਮੈਨੂੰ ਬੜੀ ਚੰਗੀ ਲੱਗਦੀ ਹੈ ਨਿੰਦਿਆ, ਕਰਦੇ ਜਾਓ ਬੇਸ਼ੱਕ। ਨਿੰਦਾ ਬਾਪ ਨਿੰਦਾ ਮਹਿਤਾਰੀ, ਨਿੰਦਿਆ ਨੂੰ ਬਾਪ ਕਿਹਾ ਤੇ ਨਿੰਦਿਆ ਨੂੰ ਮਾਂ ਕਹਿ ਦਿੱਤਾ। ਕਬੀਰ ਸਾਹਿਬ ਜੀ ਕਹਿੰਦੇ ਨੇ ਨਿੰਦਾ ਹੋਏ ਤਾਂ ਬੈਕੁੰਠ ਜਾਈਏ, ਬੈਕੁੰਠ ਕਹਿੰਦੇ ਨੇ ਸਵਰਗਾਪੁਰੀ ਨੂੰ। ਹਰ ਮਨੁੱਖ ਲੋਚਦਾ ਹੈ ਨਾ ਕਿ ਮੇਰਾ ਵੀ ਸ਼ਾਇਦ ਆਸਣ ਉੱਥੇ ਲੱਗ ਜਾਏ। ਬੜੀ ਕਠਿਨ ਮੰਜ਼ਿਲ ਹੈ ਸਾਧ ਸੰਗਤ, ਬੇਨਤੀ ਜ਼ਰੂਰ ਕਰਨੀ ਚਾਹੀਦੀ ਹੈ ਬਾਪੂ ਦੇ ਚਰਨਾਂ ਚ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੰਕਤੀਆਂ ਨੇ ਬੇਨਤੀ ਕਰਨੀ ਚਾਹੀਦੀ ਹੈ ਹਰ ਮਨੁੱਖ ਨੂੰ ਗੁਰੂ ਪਾਤਸ਼ਾਹ ਦੇ ਹਜ਼ੂਰ, ਜਹਾਂ ਜਹਾਂ ਧਰੂ ਨਾਰਦ ਟੈਕੇ ਨੈਕ ਟਕਾਵੋ ਮੋਹੇ। ਸਾਹਿਬਾ ਜਿੱਥੇ ਧਰੂ ਭਗਤ ਵਰਗਿਆਂ ਦਾ ਆਸਣ ਲੱਗਾ, ਜਿੱਥੇ ਨਾਰਦ ਮੁਨੀ ਵਰਗਿਆਂ ਦਾ ਆਸਣ ਲੱਗਾ, ਸਾਹਿਬਾ ਕਿਤੇ ਸਾਨੂੰ ਵੀ ਉੱਥੇ ਜਗ੍ਹਾ ਮਿਲ ਜਾਏ, ਸਾਡਾ ਵੀ ਉੱਥੇ ਆਸਣ ਲੱਗ ਜਾਏ। ਪਰ ਸਾਧ ਸੰਗਤ ਤੇ ਫਿਰ ਹਿਸਟਰੀ ਪੜ੍ਹਨ ਦੀ ਜ਼ਰੂਰਤ ਹੈ ਨਾ, ਭਗਤ ਕਬੀਰ ਸਾਹਿਬ ਜੀ ਇਸ ਮੰਜ਼ਿਲ ਤੱਕ ਕਿਵੇਂ ਪਹੁੰਚੇ, ਕਿਤਰਾ ਪ੍ਰਾਪਤੀ ਹੋਈ। ਜਦੋਂ ਹਿਸਟਰੀ ਪੜ੍ਹੀਏ ਤੇ ਅੱਖਾਂ ਖੁੱਲ ਜਾਂਦੀਆਂ, ਕਪਾਟ ਖੁੱਲ ਜਾਂਦੇ ਨੇ। ਜਦੋਂ ਰੂਹ ਭਗਤ ਆਪਣੇ ਪਿਓ ਦੀ ਝੋਲੀ ਚ ਬੈਠਾ ਸੀ, ਆਪਣੀ ਗੋਦ ਵਿਚ ਬੈਠਾ ਸੀ ਤੇ ਮਤਰੇਈ ਮਾਂ ਆ ਗਈ। ਮਤਰੇਈ ਮਾਂ ਨੇ ਪਿਓ ਦੀ ਗੋਦ ਵਿਚੋਂ ਕੱਢ ਕੇ ਤੇ ਬਾਹਰ ਸੁੱਟ ਦਿੱਤਾ। ਤੇ ਆ ਕੇ ਧਰੂਵ ਭਗਤ ਨੇ ਮਾਂ ਨੂੰ ਪੁੱਛਿਆ ਸੀ, ਮਾਂ ਅੱਜ ਮੈਨੂੰ ਬਾਪ ਦੀ ਗੋਦ ਵਿੱਚੋਂ ਕੱਢ ਕੇ ਤੇ ਬਾਹਰ ਸੁੱਟ ਦਿੱਤਾ। ਸਵਾਲ ਕੀਤਾ ਸੀ ਉਸ ਵੇਲੇ ਧਰੂਵ ਭਗਤ ਨੇ, ਭਾਈ ਗੁਰਦਾਸ ਜੀ ਕਹਿੰਦੇ ਨੇ ਤੂੰ ਸਵਾਣੀ ਹੈ ਕਿ ਸਰੀਤਾ। ਧਰੂਵ ਭਗਤ ਕਹਿੰਦਾ ਮਾਂ ਨੂੰ ਇਸ ਖਾਨਦਾਨ ਦੀ ਤੂੰ ਪਟਰਾਣੀ ਹੈ ਕਿ ਨੌਕਰਾਣੀ ਹੈ। ਜਵਾਬ ਦੇ ਵਿੱਚ ਉਹਨੂੰ ਸੁਣਨ ਨੂੰ ਮਿਲੇਗਾ ਸੀ ਭਗਤੀ ਭਾਵ ਨਾ ਕਰਮ ਦ੍ਰਿੜੀ ਤਾ, ਪੁੱਤਰ ਮੈਂ ਭਗਤੀ ਨਹੀਂ ਕੀਤੀ, ਬੰਦਗੀ ਨਹੀਂ ਕੀਤੀ ਪਾਤਸ਼ਾਹ ਦੇ ਘਰ ਦੀ, ਮੈਂ ਉਸ ਸਮੇਂ ਤੋਂ ਖੁੰਝ ਗਈ। ਨਾ ਖੁੰਝਦੀ ਤੇ ਪੁੱਤਰ ਆ ਸਜ਼ਾ ਤੈਨੂੰ ਨਹੀਂ ਸੀ ਭੁਗਤਣੀ ਪੈਣੀ। ਉਸ ਵੇਲੇ ਹੀ ਧਰੂਵ ਭਗਤ ਨੇ ਇੱਥੇ ਦਿਲ ਦੇ ਵਿੱਚ ਠਾਣ ਲਈ ਸੀ ਮਾਂ ਅਧੂਰਾਪਨ ਜਿਹੜਾ ਉਹ ਹੁਣ ਮੈਂ ਪੂਰਾ ਕਰ ਦਿਆਂਗਾ। ਬਚਪਨਾ ਸੀ ਧਰੂਵ ਭਗਤ ਦਾ, ਦੁਨੀਆਂ ਦੇ ਵਿੱਚ ਤਿੰਨ ਹੱਠ ਮੰਨੇ ਗਏ ਨੇ ਸਾਧ ਸੰਗਤ, ਬਾਲ ਹੱਠ, ਰਾਜ ਹੱਠ, ਤ੍ਰਿਆ ਹੱਠ। ਬਚਪਨਾ ਜਿਹੜਾ ਇਹਦੇ ਵਿੱਚ ਬੜਾ ਵੱਡਾ ਹੱਠ ਹੁੰਦਾ ਹੈ। ਕਈ ਵਾਰੀ ਬੱਚਾ ਆਪਣੀ ਜਿੱਦ ਤੇ ਅਟਕ ਜਾਏ ਉਹ ਤੇ ਫਿਰ ਕਹਿਣ ਲੱਗ ਪੈਂਦਾ ਨਾ ਪਿਓ ਨੂੰ ਮਾਂ ਨੂੰ ਕਹੇਗਾ ਆਹ ਜਿਹੜੀ ਬੋਤਲ ਹੈ ਨਾ ਇਹਦੇ ਵਿੱਚ ਹਾਥੀ ਪਾ ਕੇ ਵਿਖਾ ਦਿਓ। ਹੁਣ ਸਾਨੂੰ ਤੇ ਸਾਰਿਆਂ ਨੂੰ ਪਤਾ ਵੀ ਬੋਤਲ ਦੇ ਵਿੱਚ ਹਾਥੀ ਕਿਵੇਂ ਪੈ ਜਾਏਗਾ, ਨਹੀਂ ਨਾ ਪੈ ਸਕਦਾ। ਪਰ ਉਹਦੀ ਜਿੱਦ, ਉਹਦਾ ਹੱਠ ਹੈ, ਹੱਠ ਦੇ ਵਿੱਚ ਧਰੂਹ ਭਗਤ ਨੇ ਬੰਦਗੀ ਕੀਤੀ ਸੀ। ਰਾਜ ਹੱਠ ਇਹੋ ਜਿਹਾ ਹੱਠ ਹੈ, ਰਾਜਿਆਂ ਦਾ ਹੱਠ, ਸਾਧ ਸੰਗਤ, ਰਾਜ ਘਰਾਣੇ ਵਾਲੇ ਲੋਕ ਸਭ ਤੋਂ ਪਹਿਲਾਂ ਤੇ ਫਿਰ ਪਿਆਰ ਮੁਹੱਬਤ ਦੇ ਨਾਲ ਦੁਸ਼ਮਣ ਨੂੰ ਆਪਣਾ ਗੁਲਾਮ ਬਣਾਉਂਦੇ ਨੇ। ਉਹਨਾਂ ਦੇ ਜਾਲ ਦੇ ਵਿੱਚ ਨਾ ਫਸਿਆ ਫਿਰ ਕੋਈ ਨਾ ਕੋਈ ਲਾਲਚ, ਲਾਲਚ ਦਾ ਨਜ਼ਾਰਾ ਵਿਖਾਉਂਦੇ ਨੇ। ਸਾਰੇ ਪਾਸੇ ਜੇ ਨਹੀਂ ਮੰਨਿਆ ਤੇ ਫਿਰ ਯੁੱਧ ਆਖਰੀ ਜੰਗ ਹੋ ਜਾਂਦਾ। ਇਹ ਆਖਰੀ ਹਥਿਆਰ ਹੈ ਹੱਠ। ਜੰਗ ਦੇ ਨਾਲ ਕੀ ਹੈ ਕਿ ਫੌਜਾਂ ਦਾ ਬਹੁਤ ਵੱਡਾ ਤਬਾਹੀ ਮੱਚ ਜਾਂਦੀ ਹੈ। ਉਹਨਾਂ ਦਾ ਮਤਲਬ ਇੱਕੋ ਹੀ ਹੁੰਦਾ ਵੀ ਮੇਰੀ ਗੱਲ ਮੰਨੀ ਕਿਉਂ ਨਹੀਂ ਗਈ। ਤ੍ਰਿਆ ਹੱਠ ਇਸਤਰੀ ਦਾ ਹੱਠ, ਆਪਣੀ ਗੱਲ ਤੇ ਅਟਕ ਜਾ, ਇਹ ਸਾਧ ਸੰਗਤ ਫਿਰ ਬੇਪਰਵਾਹ, ਉਹਨੇ ਨੀ ਕਿਸੇ ਦੀ ਰੱਖਣੀ, ਆਪਣੀ ਗੱਲ ਦੇ ਉੱਤੇ ਪੂਰਿਆਂ ਉਤਰ ਜਾਏਗੀ। ਹੱਠ ਰੂਹ ਭਗਤ ਨੇ ਜਦੋਂ ਬੰਦਗੀ ਵਾਲਾ ਪਾਸਾ ਚੁਣਿਆ ਸੀ ਨਾ, ਇਹ ਸਾਧ ਸੰਗਤ ਤੁਰ ਪਿਆ, ਜਦੋਂ ਅਜੇ ਘਰੋਂ ਨਿਕਲਿਆ ਹੀ ਸੀ ਨਾਰਦ ਮੁਨੀ ਮਿਲਿਆ ਤੇ ਕਹਿੰਦਾ ਕਿੱਥੇ ਕਿੱਥੇ ਜਾ ਰਹੇ ਹੋ? ਉੱਤਰ ਦਿੱਤਾ ਸੀ ਮੈਂ ਭਗਤੀ ਕਰਨ ਜਾ ਰਿਹਾ। ਕਹਿਣ ਲੱਗੇ ਜੰਗਲ ਦੇ ਵਿੱਚ ਬੜੇ ਬੜੇ ਖਤਰਨਾਕ ਜਾਨਵਰ ਨੇ, ਨਾ ਜਾ, ਚੱਲ ਤੈਨੂੰ ਅੱਧਾ ਰਾਜ ਤੇ ਅੱਧਾ ਭਾਗ ਦਵਾ ਦਈਏ, ਬਲਿਹਾਰ ਜਾਈਏ। ਰੂਹ ਭਗਤ ਪ੍ਰਸੰਨ ਹੋ ਗਿਆ, ਸੋਚਣ ਲੱਗ ਪਿਆ ਅਜੇ ਤੇ ਤੁਰਿਆ ਹੀ ਆ ਘਰੋਂ, ਅੱਧਾ ਰਾਜ ਤੇ ਅੱਧਾ ਭਾਗ ਮਿਲਣ ਲੱਗ ਪਿਆ। ਤੇ ਜਦੋਂ ਉਸ ਮਾਲਕ ਦੀ ਯਾਦ ਵਿੱਚ ਜੁੜ ਗਿਆ ਉਦੋਂ ਕੀ ਮਿਲੇਗਾ? ਇਹ ਤੇ ਫਿਰ ਉਹਦੀ ਰਹਿਮਤ ਹੋ ਜਾਣੀ ਹੈ ਨਾ। ਕਹਿਣ ਲੱਗਾ ਨਹੀਂ, ਹੁਣ ਵਾਪਸ ਨਹੀਂ ਜਾਣਾ, ਸਦਕੇ ਜਾਈਏ। ਇਹੋ ਜਿਹਾ ਅਸਥਾਨ ਪ੍ਰਾਪਤ ਹੋਇਆ ਧਰੂਹ ਭਗਤ ਨੂੰ। ਵੱਡੇ ਵੱਡੇ ਦੁਨੀਆਂ ਦੇ ਸਾਇੰਸਦਾਨ ਵਿਗਿਆਨਕ ਹਾਰ ਗਏ, ਉਹਨਾਂ ਨੂੰ ਕੋਈ ਪਤਾ ਨਹੀਂ ਸੀ ਲੱਗ ਰਿਹਾ ਸਾਧ ਸੰਗਤ। ਅੱਜ ਵਰਲਡ ਦੇ ਵਿੱਚ ਪਲੇਨ ਚੱਲਦੇ ਨੇ, ਸਮੁੰਦਰੀ ਸ਼ਿਪ ਚੱਲਦੇ ਨੇ, ਉਹਨਾਂ ਨੇ ਸਿਰਫ ਧਰੂ ਤਾਰੇ ਦੀ ਸੇਧ ਰੱਖੀ ਹੋਈ ਹੈ। ਸਾਰਾ ਆਕਾਸ਼ ਮੰਡਲ ਜਿੰਨੇ ਤਾਰੇ ਨੇ ਆਪਣੀ ਆਪਣੀ ਥਾਂ ਤੋਂ ਹਿੱਲ ਜਾਂਦੇ ਨੇ ਸਾਧ ਸੰਗਤ, ਇੱਕ ਧਰੂ ਤਾਰਾ ਜਿਹੜਾ ਆਪਣੀ ਜਗ੍ਹਾ ਤੇ ਖੜਾ ਉਹ ਨਹੀਂ ਹਿਲਦਾ। ਉਹਦੀ ਸੇਧ ਰੱਖ ਕੇ ਆ ਜਿੰਨੇ ਸਾਇੰਸਦਾਨ ਨੇ ਇਹਨਾਂ ਨੇ ਕਾਮਯਾਬੀ ਪ੍ਰਾਪਤ ਕੀਤੀ ਹੈ। ਪਲੇਨ ਜਿਹੜਾ ਉਹਨੂੰ ਕਿੱਧਰ ਨੂੰ ਤੋੜਨਾ, ਸਮੁੰਦਰੀ ਸ਼ਿਪ ਜਿਹੜਾ ਉਹ ਕਿੱਧਰ ਜਾਏਗਾ, ਪਾਣੀ ਦੇ ਵਿੱਚ ਤੇ ਕੋਈ ਸੜਕ ਨਹੀਂ ਨਾ ਬਣੀ ਵੀ ਕਿੱਧਰ ਜਾਣਾ। ਗੁਰੂ ਦੀ ਬਾਣੀ ਕਹਿੰਦੀ ਹੈ ਕਿ ਭਾਈ ਆਪਣੇ ਆਪ ਨੂੰ ਐਸੇ ਸਾਂਚੇ ਦੇ ਵਿੱਚ ਢਾਲ, ਉਗਣ ਕਿਸੇ ਦਾ ਨਾ ਚਤਾਰ, ਤੇ ਫਿਰ ਇਹ ਬੇਨਤੀ ਵੀ ਕਰ ਸਹਿਬਾ ਤੇਰੀ ਰਹਿਮਤ ਹੋ ਜਾਵੇ, ਬਖਸ਼ਿਸ਼ ਹੋ ਜਾਵੇ। ਜਿਥੇ ਧਰੂ ਭਗਤ ਵਰਗਿਆਂ ਦਾ ਆਸਣ ਲੱਗਿਆ, ਨਾਰਦ ਮੁਨੀ ਵਰਗਿਆਂ ਦਾ ਆਸਣ ਲੱਗਿਆ, ਉਹਨਾਂ ਦੇ ਲਾਗੇ ਕਿਤੇ ਮੇਰਾ ਆਸਣ ਵੀ ਲੱਗ ਜਾਏ। ਇਸੇ ਕਰਕੇ ਤੇ ਕਹਿ ਦਿੱਤਾ ਨਾ, ਕਬੀਰ ਸਾਹਿਬ ਜੀ ਕਹਿੰਦੇ ਨੇ ਨਿੰਦਾ ਹੋਏ ਤਾਂ ਬੈਕੁੰਠ ਜਾਈਏ। ਨਿੰਦਿਆ ਕਰਨ ਵਾਲੇ ਦਾ ਹੀ ਬੁਰਾ ਹਾਲ ਹੁੰਦਾ ਹੈ। ਈਰਖਾਲੂ ਮਨੁੱਖ ਉਹਨੂੰ ਦੁਨੀਆਂ ਦੇ ਵਿਚ ਰਹਿੰਦਿਆਂ ਕਿਸੇ ਨੇ ਸ਼ਾਬਾਸ਼ ਨਹੀਂ ਦਿੱਤੀ ਅੱਜ ਤੱਕ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਪੰਕਤੀਆਂ ਨੇ ਪਰ ਨਿੰਦਾ ਪਰ ਮਾਲਕ ਮੁਖ ਸੁਧੀ, ਇਹ ਗੁਰੂ ਦੀ ਬਾਣੀ ਦੇ ਵਿਚ ਬਚਨ ਆਇਆ। ਪਰ ਨਿੰਦਾ ਪਰਾਈ ਨਿੰਦਾ, ਦੂਜਿਆਂ ਦੀ ਨਿੰਦਿਆ ਕਰੀ ਜਾਣੀ, ਪਰ ਮਾਲਕ ਗੰਦਗੀ, ਮੂੰਹ ਦੇ ਨਾਲ ਵਿਸ਼ਟਾ ਖਾਂਦਾ ਮਨੁੱਖ ਜਿਹੜਾ ਨਿੰਦਿਆ ਕਰਨ ਵਾਲਾ ਮਨੁੱਖ। ਸਾਧ ਸੰਗਤ ਸਾਨੂੰ ਵੀ ਕਿਸੇ ਨੇ ਜਨਮ ਦਿੱਤਾ, ਮਾਂ ਨੇ ਮਤਾਵਾਂ ਜਦੋਂ ਆਪਣੇ ਬੱਚੇ ਨੂੰ ਇਸ਼ਨਾਨ ਪਾਣੀ ਕਰਵਾ ਕੇ ਤੇ ਦੂਜੇ ਕੱਪੜੇ ਪਾਉਂਦੀਆਂ ਨੇ ਨਾ, ਤੇ ਸੁੱਕੇ ਥਾਂ ਬਿਸਤਰੇ ਦੇ ਪਾਉਂਦੀਆਂ ਨੇ ਮਤਾਵਾਂ, ਜਿੰਨਾ ਮਲ ਮੂਤਰ ਉਹਦਾ ਹੱਥ ਦੇ ਨਾਲ ਵਿਚਾਰੀਆਂ ਸਾਫ਼ ਕਰਦੀਆਂ ਨੇ ਨਾ ਹੱਥ ਨਾਲ। ਪਰ ਗੁਰੂ ਦੀ ਬਾਣੀ ਕਹਿੰਦੀ ਹੈ ਨਿੰਦਿਆ ਕਰਨ ਵਾਲਾ ਮੂੰਹ ਨਾਲ ਗੰਦਗੀ ਖਾਂਦਾ ਹੈ, ਪਰ ਨਿੰਦਾ ਪਰ ਮਲ ਮੁਖ ਸੁਧੀ, ਮੂੰਹ ਦੇ ਨਾਲ ਵਿਸ਼ਟਾ ਖਾਂਦਾ ਹੈ ਨਿੰਦਿਆ ਕਰਨ ਵਾਲਾ ਮਨੁੱਖ। ਔਗਣ ਵੇਖ ਕੇ ਉਛਾਲਦਾ, ਉਂਗਲ ਕਰਦਾ, ਨਿੰਦਿਆ ਕਰਦਾ। ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਨੇ, ਨਿੰਦਾ ਹੋਏ ਤਾਂ ਬੈਕੁੰਠ ਜਾਈਏ। ਕਬੀਰ ਸਾਹਿਬ ਜੀ ਨੇ ਕਹਿ ਦਿੱਤਾ ਨਾਮ ਪਦਾਰਥ ਮਨੇ ਬਸਾਈਏ। ਜਿਹੜਾ ਨਾਮ ਦਾ ਪਦਾਰਥ ਹੈ ਨਾ, ਸਭ ਤੋਂ ਸੱਚਾ ਤੇ ਸੁੱਚਾ, ਉਹਨੂੰ ਹਿਰਦੇ ਦੇ ਵਿਚ ਵਸਾਉਣਾ ਕਰੋ। ਦੁਨੀਆਂ ਦੇ ਵਿਚ ਰਹਿੰਦਿਆਂ ਹੋਰ ਕੋਈ ਗੱਲਬਾਤ ਕਿਸੇ ਦੀ ਐਸ ਹਿਰਦੇ ਦੇ ਵਿਚ ਨਾ ਲਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਭਾਈ ਆਣ ਨਾ ਸੁਣੀਏ, ਕੁਝ ਵੀ ਨਾ ਸੁਣ। ਗੌੜੀ ਰਾਗ ਵਿਚ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਆਣ ਨਾ ਸੁਣੀਏ, ਕਤੋਂ ਜਾਈਏ ਤੇ ਨਾ ਕਿਧਰੇ ਜਾ, ਨਾ ਕਿਸੇ ਦੀ ਨਿੰਦਿਆ ਚੁਗਲੀ ਸੁਣ। ਅਗਲੀ ਪੰਕਤੀ ਵਿਚ ਕਹਿ ਦਿੱਤਾ ਸਾਧ ਸੰਗਤ ਵੱਡ ਭਾਗੀ ਪਾਈਏ। ਗੁਰੂ ਪਾਤਸ਼ਾਹ ਦੀ ਹਜ਼ੂਰੀ ਦੇ ਵਿਚ ਬੈਠਾ ਹੋਇਆ ਮਨੁੱਖ ਪੰਜਵੇਂ ਪਾਤਸ਼ਾਹ ਜੀ ਨੇ ਕਹਿ ਦਿੱਤਾ ਉਹ ਵੱਡ ਭਾਗੀ ਹੁੰਦਾ ਹੈ, ਵੱਡ ਭਾਗੀ ਬਣ ਜਾਂਦਾ। ਕਹਿਣ ਕਹਾਉਣ ਦੀ ਜ਼ਰੂਰਤ ਨਹੀਂ ਪੈਂਦੀ ਮੈਂ ਬੜਾ ਚੰਗਾ, ਮੈਂ ਵੱਡ ਭਾਗੀ ਹਾਂ ਨਾ। ਸਤਿਗੁਰੂ ਜੀ ਕਹਿੰਦੇ ਨੇ ਸਾਧ ਸੰਗਤ ਵੱਡ ਭਾਗੀ ਪਾਈਏ। ਉੱਥੇ ਬੈਠਾ ਹੋਇਆ ਸਾਧ ਬਣ ਜਾਂਦਾ ਹੈ, ਸੰਗਤ ਦੇ ਵਿਚ ਬੈਠਾ ਹੋਇਆ ਸਾਧ ਸੰਗਤ ਦਾ ਦਰਜਾ ਉਸ ਮਨੁੱਖ ਨੂੰ ਮਿਲਿਆ ਜਿਹੜਾ ਗੁਰੂ ਪਾਤਸ਼ਾਹ ਦੀ ਹਜ਼ੂਰੀ ਦੇ ਵਿਚ ਹਾਜ਼ਰ ਬੈਠਾ ਹੋਇਆ, ਜਿਹੜਾ ਕਿ ਗੁਰੂ ਦੀ ਬਾਣੀ ਨੂੰ ਸੁਣਦਾ ਜਾ ਰਿਹਾ, ਗੁਰੂ ਦੇ ਬਚਨਾਂ ਨੂੰ ਸੁਣਦਾ ਜਾ ਰਿਹਾ। ਬੜਾ ਔਖਾ ਉੱਥੇ ਬੈਠਣਾ ਵੀ, ਕਈ ਵਾਰੀ ਤੇ ਵੇਖਣ ਵਿਚ ਆਉਂਦਾ ਮੱਥਾ ਟੇਕਿਆ ਇੱਕ ਦੋ ਮਿੰਟ ਵੀ ਨਹੀਂ ਬੈਠਿਆ ਜਾਂਦਾ, ਛੇਤੀ ਨਾਲ ਹੀ ਮਨੁੱਖ ਤੁਰ ਜਾਂਦਾ ਘਰ ਨੂੰ। ਬੜੀ ਵੱਡੀ ਰਹਿਮਤ ਹੋਵੇ ਤੇ ਗੁਰੂ ਦੇ ਹਜ਼ੂਰ ਬੈਠਿਆ ਜਾਂਦਾ ਤੇ ਰਾਗੀ ਸਿੰਘਾਂ ਦੇ ਪਾਸੋਂ ਕੀਰਤਨ ਸਰਵਣ ਕੀਤਾ ਜਾ ਸਕਦਾ। ਕੋਈ ਮਨੁੱਖ ਪ੍ਰਚਾਰਕ, ਕਥਾਵਾਚਕ, ਢਾਡੀ ਸਿੰਘ, ਕਵੀਸ਼ਰ ਸਿੰਘ ਸਤਿਗੁਰੂ ਦਾ ਜਸ ਕਰ ਰਹੇ ਹੁੰਦੇ ਨੇ ਨਾ, ਉਹਨਾਂ ਦੀ ਰਸਨਾ ਤੋਂ ਉਹ ਮਨੁੱਖ ਬਚਨ ਸੁਣਦੇ ਨੇ ਜਿਹੜੇ ਵੱਡ ਭਾਗੀ ਨੇ, ਜਿਨ੍ਹਾਂ ਦੇ ਉੱਤੇ ਗੁਰੂ ਦੀ ਰਹਿਮਤ। ਉਹ ਫਿਰ ਉੱਥੇ ਬੈਠ ਜਾਂਦੇ ਨੇ ਬਾਪੂ ਦੇ ਚਰਨਾਂ ਦੇ ਵਿੱਚ, ਬੈਠ ਕੇ ਸੁਣਦੇ ਨੇ ਗੁਰੂ ਦਾ ਬਚਨ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਹਿਰਦੇ ਸੁਧ ਜੋ ਨਿੰਦਾ ਹੋਏ, ਜਿਹੜਾ ਨਿੰਦਿਆ ਕਰਨ ਵਾਲਾ ਮਨੁੱਖ ਉਹਦੇ ਬਾਰੇ ਦੇ ਵਿੱਚ ਕਹਿ ਦਿੱਤਾ, ਹਿਰਦੇ ਸੁਧ ਜੋ ਨਿੰਦਾ ਹੋਏ, ਨਿੰਦਿਆ ਕਰਨ ਵਾਲਾ ਮਨੁੱਖ ਤੇ ਆਪਣੇ ਆਪ ਨੂੰ ਬਹੁਤ ਚੰਗਾ ਸਮਝਦਾ ਕਿ ਮੈਂ ਦੂਜੇ ਦੀ ਗੱਲ ਨੂੰ ਉਛਾਲਦਾ ਜਾ ਰਿਹਾ। ਕਈ ਵਾਰਾਂ ਈਰ ਖਾਲੂ ਆਪਣੇ ਆਪ ਨੂੰ ਚੰਗਾ ਸਮਝਦਾ। ਹਮਰੇ ਕਪਰੇ ਨਿੰਦਕ ਧੋਏ, ਉਸ ਵੇਲੇ ਉਸ ਮਨੁੱਖ ਦੀ ਮੈਲ ਧੁੱਪਦੀ ਜਾ ਰਹੀ ਹੁੰਦੀ ਹੈ, ਉਹਦੇ ਕੱਪੜੇ ਧੁੱਪਦੇ ਜਾ ਰਹੇ ਨੇ, ਉਹਦੀ ਮਲ ਉਹਦੀ ਗੰਦਗੀ ਉਹ ਖਾਂਦਾ ਜਾ ਰਿਹਾ ਜਿਹੜਾ ਨਿੰਦਿਆ ਕਰਦਾ ਜਾ ਰਿਹਾ। ਹਮਰੇ ਕਪਰੇ ਨਿੰਦਕ ਧੋਏ, ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਨਿੰਦਾ ਕਰੇ ਸੋ ਅਮਰਾ ਮੀਤ, ਬਲਿਹਾਰ ਜਾਈਏ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਜਿਹੜਾ ਨਿੰਦਿਆ ਕਰਦਾ ਹੈ ਨਾ ਉਹ ਸਾਡਾ ਮਿੱਤਰ ਹੈ ਭਾਈ, ਉਹਨੂੰ ਬੁਰਾ ਨਹੀਂ ਕਿਹਾ, ਉਹਨੂੰ ਭੈੜਾ ਨਹੀਂ ਕਿਹਾ ਕਬੀਰ ਸਾਹਿਬ ਨੇ, ਨਹੀਂ ਤੇ ਅਸੀਂ ਤੇ ਕਿਸੇ ਦੇ ਮੂੰਹ ਆਹਮਣੇ ਸਾਹਮਣੇ ਕਿਤੇ ਗੱਲ ਸੁਣ ਲਈਏ ਤੇ ਸਾਡੇ ਕੋਲ ਬਰਦਾਸ਼ਤ ਨਹੀਂ ਨਾ ਹੁੰਦੀ, ਨਹੀਂ ਹੁੰਦੀ। ਕਬੀਰ ਸਾਹਿਬ ਜੀ ਕਹਿੰਦੇ ਨੇ, ਨਿੰਦਾ ਕਰੇ ਸੋ ਹਮਰਾ ਮੀਤ, ਨਿੰਦਕ ਮਾਏ ਅਮਾਰਾ ਚੀਤ। ਸਾਡੀ ਲਗਨ ਲੱਗੀ ਹੋਈ ਹੈ ਨਿੰਦਕ ਪੁਰਸ਼ ਦੇ ਨਾਲ, ਕਿਉਂ ਜਿਵੇਂ ਜਿਵੇਂ ਉਹ ਨਿੰਦਿਆ ਕਰਦਾ ਇਹ ਸਾਡੇ ਗੁਨਾਹਾਂ ਦਾ ਸਾਡਿਆਂ ਉਗਣਾਂ ਦਾ ਸਫਾਇਆ ਹੁੰਦਾ ਜਾ ਰਿਹਾ, ਮਲ ਧੁੱਪਦੀ ਜਾ ਰਹੀ ਹੈ। ਤੇ ਸਤਿਗੁਰਾਂ ਦੀ ਬਾਣੀ ਸਾਨੂੰ ਸੁਚੇਤ ਕਰਦੀ ਹੈ ਭਾਈ, ਇਸ ਔਗਣ ਤੋਂ ਬਚ ਜਾਈਏ ਤੇ ਜ਼ਿੰਦਗੀ ਸਫਲੀ ਹੋ ਜਾਏਗੀ। ਨਿੰਦਕ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਕਾਉ ਕਪੂਰ ਨਾ ਚਖਈ ਦੁਰਗੰਧ ਸੁਖਾਵੇ। ਕਪੂਰ ਬੜੀ ਵਧੀਆ ਚੀਜ਼ ਹੈ, ਬੜੀ ਸੁਗੰਧੀ ਆਉਂਦੀ ਉਹਦੇ ਵਿੱਚ, ਤੇ ਕਾਂ ਨੂੰ ਉਹ ਨਹੀਂ ਸਿਖਾਉਂਦਾ, ਕਾਂ ਨੂੰ ਨਹੀਂ ਚੰਗਾ ਲੱਗਦਾ, ਕਾਂ ਨੂੰ ਤੇ ਗੰਦਗੀ ਚੰਗੀ ਲੱਗਦੀ ਹੈ ਨਾ। ਛੱਤੀ ਪਦਾਰਥ ਖਵਾ ਦਿਓ ਕਾਂ ਨੂੰ, ਜਿੰਨਾ ਚਿਰ ਗੰਦਗੀ ਨੂੰ ਚੁੰਝ ਨਾ ਮਾਰ ਲਵੇ ਉਹਦੀ ਤਸੱਲੀ ਨਹੀਂ ਜੇ ਹੁੰਦੀ। ਇਹ ਨਿੰਦਕ ਪੁਰਸ਼ ਦੀਆਂ ਨਿਸ਼ਾਨੀਆਂ ਨੇ ਭਾਈ ਸਾਹਿਬ। ਭਾਈ ਗੁਰਦਾਸ ਜੀ ਕਹਿੰਦੇ ਨੇ, ਹਾਥੀ ਨੀਰ ਨਵਾਲੀਏ ਸਿਰ ਸ਼ਾਰ ਉਡਾਵੇ। ਹਾਥੀ ਨੂੰ ਚੰਗੀ ਤਰ੍ਹਾਂ ਇਸ਼ਨਾਨ ਕਰਵਾ ਦਿਓ ਪਾਣੀ ਦੇ ਨਾਲ, ਤੇ ਸੁੰਡ ਦੇ ਨਾਲ ਜਿੰਨਾ ਚਿਰ ਸਵਾਹ ਆਪਣੇ ਸਰੀਰ ਦੇ ਉੱਤੇ ਨਾ ਪਾ ਲਵੇ ਉਹਨੂੰ ਚੈਨ ਨਹੀਂ ਆਉਂਦਾ, ਉਹਨੂੰ ਚੰਗਾ ਨਹੀਂ ਲੱਗਦਾ। ਬਿਲਕੁਲ ਨਿੰਦਕ ਪੁਰਸ਼ ਇਸੇ ਤਰ੍ਹਾਂ ਕਰਦਾ। ਨਿੰਦਕ ਪੁਰਸ਼ ਜਿਹੜਾ ਉਹਨੂੰ ਚੈਨ ਨਹੀਂ ਜੇ ਆਉਂਦਾ, ਤੁਮੇ ਅੰਮ੍ਰਿਤ ਸਿੰਜੀਏ ਤੌੜਤ ਨਾ ਜਾਵੇ। ਤੇ ਤੁਮਾ ਜਿਹੜਾ ਉਹਨੂੰ ਅੰਮ੍ਰਿਤ ਦੇ ਨਾਲ ਸਿੰਜ ਦਈਏ ਉਹਦੀ ਕੜੱਤਰ ਨਹੀਂ ਜਾ ਸਕਦੀ। ਅਸੀਂ ਇੱਕ ਵਾਰ ਕਥਾ ਕਰ ਰਹੇ ਸੀ ਇੱਕ ਥਾਂ, ਸ਼ਰਾਬ ਦੇ ਮੁਤਲਕ ਕਥਾ ਕਰਦਿਆਂ ਕਰਦਿਆਂ ਬਚਨ ਕੀਤਾ ਸੀ। ਕਥਾ ਦੀ ਸਮਾਪਤੀ ਤੋਂ ਬਾਅਦ ਸਾਧ ਸੰਗਤ ਇੱਕ ਆਦਮੀ ਆਇਆ ਮੈਨੂੰ, ਕਹਿੰਦਾ, ਬਾਬਾ ਜੀ ਤੁਸੀਂ ਗੁੜ ਖਾ ਲੈਂਦੇ ਹੋ? ਅਸੀਂ ਕਿਹਾ, ਭਾਈ ਹਾਂ ਗੁੜ ਖਾ ਲੈਂਦੇ ਹਾਂ। ਫਿਰ ਕਹਿੰਦਾ, ਹੁਣ ਤੇ ਤੁਹਾਡੀ ਉਮਰ ਹੋ ਗਈ ਏ, ਤੇ ਜਦੋਂ ਤੁਸੀਂ ਪਿੰਡ ਹੁੰਦੇ ਸੀ ਕਿੱਕਰ ਦੀ ਦਾਤਣ ਵੀ ਕਰਦੇ ਰਹੇ ਹੋ ਗਏ? ਅਸੀਂ ਕਿਹਾ, ਹਾਂ ਭਾਈ ਕਿੱਕਰ ਦੀ ਦਾਤਣ ਤੇ ਪਿੰਡਾਂ ਦੇ ਵਿੱਚ ਕਈ ਵਾਰਾਂ ਕੀਤੀ। ਫਿਰ ਕਹਿੰਦਾ, ਪਾਣੀ ਵੀ ਪੀਂਦੇ ਹੋ? ਅਸੀਂ ਕਿਹਾ, ਹਾਂਜੀ। ਤੇ ਕਹਿੰਦਾ ਇਹ ਜਿਹੜੀ ਸ਼ਰਾਬ ਹੈ ਨਾ ਬਾਬਾ ਜੀ, ਗੁੜ ਪਾਈਦਾ, ਕਿੱਕਰ ਦਾ ਸੱਕ ਪਾਈਦਾ, ਪਾਣੀ ਪਾ ਦੇਈਦਾ, ਘੜਾ ਭਰ ਦੇਈਦਾ, ਘੜਾ ਜਦੋਂ ਚੱਲ ਜਾਂਦਾ ਤੇ ਫੇਰ ਸ਼ਰਾਬ ਕੱਢ ਲਈਦੀ ਏ, ਤੇ ਤੁਸੀਂ ਇਹਦੇ ਉੱਤੇ ਬੜੀ ਟੀਕਾ ਟਿੱਪਣੀ ਕਰਦੇ ਹੋ। ਅਸੀਂ ਕਿਹਾ ਹਾਂ ਜੀ ਬਿਲਕੁਲ ਕਰੀ ਦੀਏ। ਕਹਿੰਦਾ ਫਿਰ ਇਹ ਕੋਈ ਠੀਕ ਥੋੜੀ ਹੈ। ਅਸੀਂ ਉਹਨੂੰ ਕਿਹਾ ਵੀ ਜੇ ਤੁਹਾਡੀ ਗੱਲਬਾਤ ਪੂਰੀ ਹੋ ਗਈ ਤੇ ਵੀ ਅਸੀਂ ਤੁਹਾਡਾ ਜਵਾਬ ਦਈਏ ਹੁਣ। ਹਾਂਜੀ ਹਾਂਜੀ ਮੇਰੀ ਤਾਂ ਗੱਲ ਪੂਰੀ ਹੋ ਗਈ ਹੈ, ਵੀ ਤੁਸੀਂ ਹੁਣ ਮੈਨੂੰ ਦੱਸੋ ਇਹਦੇ ਵਿੱਚ ਕੀ ਔਗਣਿਆ। ਅਸੀਂ ਉਹਨੂੰ ਕਿਹਾ ਵੀ ਇੱਕ ਵਾਰੀ ਫੇਰ ਸੋਚ ਲਾ, ਤੇਰੀ ਗੱਲ ਪੂਰੀ ਹੋ ਗਈ, ਅਸੀਂ ਜਦੋਂ ਸ਼ੁਰੂ ਹੋ ਗਏ ਤੇ ਫਿਰ ਤੂੰ ਨੀ ਵਿੱਚ ਬੋਲਣਾ। ਕਹਿੰਦਾ ਹਾਂਜੀ ਮੈਂ ਨੀ ਬੋਲਦਾ, ਹੁਣ ਤੁਸੀਂ ਦੱਸੋ। ਅਸੀਂ ਕਿਹਾ ਭਾਈ ਤੇਰਾ ਵਿਆਹ ਹੋਇਆ? ਕਹਿੰਦਾ ਹਾਂਜੀ ਮੇਰਾ ਵਿਆਹ ਹੋਇਆ। ਅਸੀਂ ਉਹਨੂੰ ਗੁਰਮਤ ਅਸੂਲਾਂ ਦੇ ਮੁਤਾਬਕ ਸਮਝਾਉਣ ਦਾ ਯਤਨ ਕੀਤਾ ਕਿ ਭਾਈ ਜਿਸ ਮਾਂ ਨੇ ਤੈਨੂੰ ਜਨਮ ਦਿੱਤਾ ਨਾ, ਹੈ ਤੇ ਉਹ ਵੀ ਔਰਤ, ਜਿਵੇਂ ਤੂੰ ਕਹਿੰਦਾ ਵੀ ਗੁੜ ਖਾਈਦਾ, ਔਰਤ ਹੀ ਹੈ ਨਾ ਉਹ ਜਿਹਨੂੰ ਸਵੇਰੇ ਉੱਠ ਕੇ ਮੱਥਾ ਟੇਕਦਾ, ਤੇਰੀ ਮਾਂ ਹੈ ਜਿਹਨੇ ਤੈਨੂੰ ਜਨਮ ਦਿੱਤਾ। ਅਸੀਂ ਕਿਹਾ ਭੈਣ ਵੀ ਤੇਰੀ ਹੈਗੀ ਆ ਕੋਈ? ਕਹਿੰਦਾ ਹਾਂਜੀ। ਅਸੀਂ ਕਿਹਾ ਫਿਰ ਉਹ ਤੇ ਤੈਨੂੰ ਹਰ ਸਾਲ ਰੱਖੜੀ ਬੰਨਦੀ ਹੈ ਨਾ, ਵੀਰ ਜੀ ਕਰਦੀ ਫਿਰਦੀ ਹੈ, ਤੈਨੂੰ ਰੱਖੜੀ ਬੰਨਦੀ ਹੈ ਨਾ, ਤੇ ਜਦੋਂ ਤੈਨੂੰ ਰੱਖੜੀ ਬੰਨ ਦਿੰਦੀ ਹੈ ਤੇ ਤੂੰ ਉਹਦੇ ਸਿਰ ਤੇ ਹੱਥ ਫੇਰਦਾ। ਭੈਣ ਕਹਿੰਦਾ ਉਸਨੂੰ ਹੈ ਤੇ ਉਹ ਵੀ ਔਰਤ, ਜਿਹਦੇ ਨਾਲ ਤੂੰ ਫੇਰੇ ਲਏ ਨੇ ਉਹ ਤੇਰੀ ਘਰਵਾਲੀ ਹੈ, ਉਹਨੂੰ ਤੂੰ ਜੀਵਨ ਸਾਥੀ ਕਹਿੰਦਾ, ਹੈ ਤੇ ਔਰਤ ਦਾ ਦਰਜਾ ਨਾ ਸਾਰਿਆਂ ਦਾ, ਪਰ ਇੱਕ ਗੱਲ ਦੱਸ, ਤੂੰ ਗੋੜ ਆਖੀ ਜਾਂਦਾ, ਇੱਕ ਗੱਲ ਦਾ ਜਵਾਬ ਦੇ, ਆਪਣੀ ਘਰਵਾਲੀ ਨੂੰ ਛੱਡ ਕੇ ਦੂਜੇ ਪਾਸੇ ਨੂੰ ਵੀ ਕਦੀ ਤੁਰਿਆ? ਉਹਦੀ ਜ਼ੁਬਾਨ ਬੰਦ ਹੋ ਗਈ ਤੇ ਕਹਿੰਦਾ ਬਾਬਾ ਜੀ ਮੈਨੂੰ ਕੰਮ ਹੈ ਬੜਾ ਜ਼ਰੂਰੀ, ਮੈਂ ਜਾਣਾ, ਫੋਨ ਆ ਗਿਆ। ਅਸੀਂ ਕਿਹਾ ਭਾਈ ਹੁਣ ਤੂੰ ਸਾਡੀ ਗੱਲ ਸੁਣ ਕੇ ਜਾ ਨਾ, ਤੈਨੂੰ ਕੰਮ ਬੜਾ ਪੈ ਗਿਆ ਹੁਣ, ਸਾਧ ਸੰਗਤ ਕੋਈ ਵੀ ਗੱਲ ਸਿਰੇ ਤਾਂ ਚੜੇਗੀ ਗੁਰਮਤ ਅਸੂਲਾਂ ਦੇ ਮੁਤਾਬਕ ਤੱਕੜੀ ਦੇ ਵਿੱਚ ਪੂਰਿਆਂ ਉਤਰ ਜਾਵੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਤੁਮੇ ਅੰਮ੍ਰਿਤ ਸਿੰਜੀਏ ਕੌੜਤ ਨਾ ਜਾਵੇ। ਨਿੰਦਕ ਪੁਰਸ਼ ਜਿਹੜਾ ਜਿੰਨਾ ਸਮਝਾਉਣ ਦਾ ਮਰਜ਼ੀ ਯਤਨ ਕਰ ਲਓ, ਪੰਥ ਦੀ ਮਹਾਨ ਹਸਤੀ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਵੇਂ ਤੁਮੇ ਦੇ ਵਿੱਚ ਕੜਕੜਤ ਨਹੀਂ ਜਾਂਦੀ, ਉਹ ਗੁਰਮਤ ਅਸੂਲਾਂ ਦੇ ਉਲਟ ਚੱਲੇਗਾ। ਸਿਮਰ ਰੁੱਖ ਸਰੇ ਵੀਏ ਹਾਲੇ ਹੱਥ ਨਾ ਆਵੇ, ਤੇ ਸਿਮਰ ਦਾ ਰੁੱਖ ਜਿਹੜਾ ਬੜਾ ਉੱਚਾ, ਬੜਾ ਖੂਬਸੂਰਤ, ਬੜਾ ਚੰਗਾ ਲੱਗਦਾ, ਤੇ ਜਦੋਂ ਜਾਨਵਰ ਆਉਂਦਾ ਨਾ ਉੱਡਦਾ ਦੂਰੋਂ, ਆਉਂਦਾ ਤੇ ਫਲ ਖਾਣ ਵਾਸਤੇ ਹੈ ਨਾ। ਗੁਰੂ ਦੀ ਬਾਣੀ ਕਹਿੰਦੀ ਹੈ ਸਿੰਬਲ ਦੇਖ ਸੂਆ ਬਿਗਸਾਨਾ, ਸੂਆ ਤੋਤੇ ਨੂੰ ਕਹਿੰਦੇ ਨੇ, ਸਿੰਬਲ ਦਾ ਰੁੱਖ ਵੇਖ ਕੇ ਤੇ ਜਦੋਂ ਆਉਂਦਾ ਉਹ ਜਦੋਂ ਫਲ ਦੇ ਵਿੱਚ ਚੁੰਝ ਮਾਰਦਾ ਤੇ ਵਿਚਾਰਾ ਵਿੱਚੇ ਫਸ ਜਾਂਦਾ। ਸਿੰਬਲ ਤੋਂ ਫਲ ਦੀ ਆਸ ਨਹੀਂ ਰੱਖੀ ਜਾ ਸਕਦੀ, ਨਿੰਦਕ ਤੋਂ ਕੋਈ ਚੰਗੀ ਗੱਲ ਕੋਈ ਭਲੇ ਦੀ ਗੱਲ ਕੰਨਾਂ ਦੇ ਵਿੱਚ ਨਹੀਂ ਪੈਂਦੀ। ਖਾਲਸਾ ਜੀ ਦੀ ਵਾਰ ਦਾ ਕੀਰਤਨ ਅਸੀਂ ਰੋਜ ਸੁਣਦੇ ਆ, ਰਾਗੀ ਸਿੰਘ ਰੋਜ ਕੀਰਤਨ ਕਰਦੇ, ਰੋਜ ਜ਼ਿਕਰ ਆਉਂਦਾ ਹੈ, ਸਿਮਲ ਰੁੱਖ ਸਰਾਏ ਰਾਤ ਦੀਰ ਗਿਆ ਤਮੁੱਚ, ਓਏ ਜੇ ਆਵੇ ਆਸ ਕਰ ਜਾਏ ਨਿਰਾਸ਼ੇ ਕਿਤ, ਹਰ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ, ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ। ਇਹ ਸਤਿਗੁਰਾਂ ਦੀ ਬਾਣੀ ਦਾ ਫੈਸਲਾ, ਨਾ ਫਲ ਚੰਗੇ ਲੱਗਣਗੇ ਤੇ ਨਾ ਉਹਦੇ ਪੱਤੇ ਹੀ ਚੰਗੇ ਲੱਗਣਗੇ, ਫੁੱਲ ਬਕ ਬਕੇ ਕੰਮ ਨਾ ਆਵੇ ਪਤ। ਨਿਮਰਤਾ ਤੇ ਮਿਠਾਸ, ਉਹਨੂੰ ਫਲ ਚੰਗਾ ਲੱਗਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਸਿਮਲ ਰੁੱਖ ਸਰੇ ਵੀਏ ਫਲ ਹੱਥ ਨਾ ਆਵੇ, ਨਿੰਦਕ ਨਾਮ ਵੀ ਹੋਣਿਆ ਸਤ ਸੰਗ ਨਾ ਭਾਵੇ। ਜਿਹੜਾ ਨਿੰਦਕ ਮਨੁੱਖ ਆ ਨਾ, ਉਹਨੂੰ ਸਤ ਸੰਗ ਨੀ ਚੰਗਾ ਲੱਗਦਾ, ਨਾਮ ਤੋਂ ਹੀਣਾ ਮਨੁੱਖ, ਨਾਮ ਤੋਂ ਖਾਲੀ ਮਨੁੱਖ, ਉਹਨੂੰ ਨੀ ਸਾਧ ਸੰਗਤ ਚੰਗੀ ਲੱਗਦੀ। ਅੰਨਾ ਆਗੂ ਜੇਥੀਏ ਸਭ ਸਾਧ ਸੁਹਾਵੇ, ਇਹ ਆਗੂ ਹੀ ਚੰਗਾ ਨਹੀਂ ਜਿਹੜਾ ਅੱਖਾਂ ਤੋਂ ਅੰਨਾ, ਗਿਆਨ ਤੋਂ ਹੀਣਾ। ਅੰਨਾ ਉਹਨੂੰ ਨੀ ਕਹਿੰਦੇ ਵੀ ਜਿਹਨੂੰ ਦਿਖਦਾ ਹੀ ਨਹੀਂ। ਗੁਰੂ ਦੀ ਬਾਣੀ ਕਹਿੰਦੀ ਹੈ ਕਿ ਭਾਈ ਹਨੇਰੇ ਦੇ ਵਿੱਚ ਅਗਿਆਨੀ ਅੰਦਾ, ਅਗਿਆਨੀ ਮਨੁੱਖ ਤੁਰਿਆ ਫਿਰਦਾ। ਜੇ ਗਿਆਨ ਹਾਸਲ ਹੋ ਜਾਏ ਇਹ ਰਸਤਾ ਦਿਸ ਪਾਏਗਾ। ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਅੰਧੇ ਇਹ ਨਾ ਆਖੀਏ ਜਿਨ ਮੁਖ ਲੋਇਣ ਨਾ ਹੈ, ਅੰਧੇ ਸਹੀ ਨਾਨਕਾ ਖਸਮੋ ਕੁੱਥੇ ਜਾਏ। ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਭਾਈ ਅੰਨੇ ਉਹ ਨਹੀਂ ਹੁੰਦੇ ਵੀ ਜਿਨ੍ਹਾਂ ਦੀਆਂ ਅੱਖਾਂ ਹੈ ਨਹੀਂ, ਅੰਨੇ ਤੇ ਉਹ ਨੇ ਜਿਨ੍ਹਾਂ ਨੂੰ ਖਸਮ ਦਾ ਰਾਹ ਭੁੱਲ ਗਿਆ, ਉਹਨਾਂ ਨੂੰ ਅੰਨੇ ਕਹਿ ਦਿੱਤਾ ਸਤਿਗੁਰਾਂ ਦੀ ਬਾਣੀ ਨੇ। ਨਿੰਦਕ, ਨਿੰਦਕ ਮਨੁੱਖ ਜਿਹੜਾ ਚੰਗੇ ਰਾਹ ਤੇ ਨਹੀਂ ਜੇ ਤੁਰਦਾ, ਉਹਦਾ ਸੰਗ ਵੀ ਕਰ ਲਓ ਤੇ ਗਲਤ ਰਸਤਾ ਮਿਲ ਜਾਏਗਾ, ਤੇ ਗਲਤ ਰਸਤੇ ਵਾਲੇ ਨੂੰ ਸਤਿਗੁਰਾਂ ਦੀ ਬਾਣੀ ਨੇ ਕਹਿ ਦਿੱਤਾ ਸੰਗ ਕੁਸੰਗੀ ਬੈਸ ਤੇ ਤਬ ਪੁੱਛੇ ਧਰਮਰਾਏ। ਜਿਹੜਾ ਸੰਗ ਨਹੀਂ ਕਰਨਾ ਚਾਹੀਦਾ ਉਹਨੂੰ ਕਸੰਗ ਕਿਹਾ ਜਾਂਦਾ। ਗੁਰੂ ਦੀ ਬਾਣੀ ਕਹਿੰਦੀ ਹੈ ਧਰਮਰਾਜ ਨੇ ਉੱਥੇ ਗਵਾਹੀ ਦੇ ਦੇਣੀ ਹੈ ਫਲਾਣੇ ਕੋਲ ਬੈਠਾ ਸੀ, ਚੰਗਾ ਨਹੀਂ ਸੀ ਉਹ ਮਨੁੱਖ, ਉਹਦੀ ਇਹਨੇ ਸੰਗਤ ਕੀਤੀ ਹੈ। ਨਿੰਦਾ ਕਰੇ ਸੋ ਹਮਰਾ ਮੀਤ, ਨਿੰਦ ਕਮਾਏ ਹਮਾਰਾ ਚੀਤ, ਨਿੰਦਕ ਸੋ ਜੋ ਨਿੰਦਾ ਹੋ ਰੇ ਹਮਰਾ ਜੀਵਨ ਨਿੰਦਕ ਲੋ ਰੇ। ਨਿੰਦਕ ਚਾਹੁੰਦਾ ਤੇ ਹੈ ਵੀ ਦੂਸਰਿਆਂ ਦੀ ਈਰਖਾ ਕਰਕੇ ਨਿੰਦਿਆ ਕਰਕੇ ਮੈਂ ਚੰਗਾ ਬਣਾ, ਪਰ ਚੰਗਾ ਬਣਿਆ ਨਹੀਂ ਜਾਂਦਾ। ਨਿੰਦਾ ਭਰੀ ਪ੍ਰੇਮ ਪਿਆਰ, ਨਿੰਦਾ ਹਮਰਾ ਕਰੇ ਉਧਾਰ। ਸਾਧ ਸੰਗਤ ਜੇ ਕੋਈ ਭੈੜਾ ਬੋਲ ਬੋਲਦਾ ਵੀ ਹੈ ਨਾ, ਤੇ ਕਬੀਰ ਸਾਹਿਬ ਜੀ ਕਹਿੰਦੇ ਨੇ ਉਹਦੀ ਗੱਲ ਦਾ ਗੁੱਸਾ ਨਾ ਕਰੀਏ, ਕਿਉਂਕਿ ਉਹ ਜਿਹੜਾ ਨਿੰਦਿਆ ਕਰਨ ਵਾਲਾ ਉਹਨੇ ਤੇ ਆਪ ਡੁੱਬਣਾ ਹੈ ਨਾ। ਕਹਿ ਰਵਿਦਾਸ ਪਾਪੀ ਨਰਕ ਸੁਧਾਰਿਆ, ਭਗਤ ਰਵਿਦਾਸ ਜੀ ਕਹਿੰਦੇ ਨੇ ਉਹ ਪਾਪੀ ਜਿਹੜਾ ਨਰਕਾਂ ਨੂੰ ਜਾਏਗਾ ਤੇ ਜਿਹਦੀ ਨਿੰਦਿਆ ਹੋ ਰਹੀ ਹੈ ਉਹ ਸਵਰਗ ਦਾ ਵਾਸੀ ਬਣ ਜਾਏਗਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਹੋ ਜਨ ਕਬੀਰ ਕੋ ਨਿੰਦਾ ਸਾਰ, ਨਿੰਦਕ ਡੁੱਬਾ ਹਮ ਉਤਰੇ ਪਾਰ। ਉਹ ਤੇ ਡੁੱਬੇਗਾ, ਵਿਚਕਾਰ ਡੁੱਬੇਗਾ, ਪਰ ਸਾਡਾ ਪਾਰ ਉਤਾਰਾ ਹੋ ਜਾਏਗਾ। ਅਸੀਂ ਚੰਗਾ ਰਾਹ ਚੁਣ ਲਈਏ, ਗੁਰੂ ਦੀ ਬਾਣੀ ਸਾਡੇ ਹਿਰਦਿਆਂ ਵਿੱਚ ਵਸ ਜਾਏ, ਸਾਡੀ ਜ਼ਿੰਦਗੀ ਸਵਰ ਜਾਏ, ਭੁੱਲਾਂ ਦੀ ਹਿਮਾ ਕਰ ਦੇਣੀ। ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ। ਬਾਬੇ ਨਾਨਕ ਦੇ ਘਰ ਦਾ ਕੁੱਕਰ ਜਾਣ ਕੇ ਹਿਮਾ ਕਰ ਦੇਣਾ ਸਾਧ ਸੰਗਤ। ਅਰਦਾਸ ਕਰਨੀ ਸੱਚੇ ਪਾਤਸ਼ਾਹ ਦੇ ਹਜ਼ੂਰ, ਸੱਚੇ ਪਾਤਸ਼ਾਹ ਕਿਰਪਾ ਰੱਖਣ, ਸਿੱਖ ਜਗਤ ਦੀ ਸੇਵਾ ਕਰਦੇ ਰਹੀਏ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।